नमस्कार, ये आकाशवाणी जालंधर है। खबरां दे इस बुलेटिन नाल मैं चंचल शर्मा। पहला बुलेटिन दिया खास खबरां। प्रधानमंत्री नरेंद्र मोदी ने नवी दिल्ली च ग्रामीण भारत महोत्सव 2025 दा कीता उद्घाटन। कहा सरकार पिंडां दे लोकां नूं इक सन्मानजनक जीवन प्रदान करन दी तरजीह ते काम कर रही है। भारत विच देहाती गरीबी दर वित्ती साल 2011-12 च 25.7 फीसद दे मुकाबले वित्ती साल 2023-24 च घट के 4.86 फीसद होई। दशम पातशाह श्री गुरू गोबिंद सिंह जी दे 358वें प्रकाश पुरब नूं समर्पित तीन रोजा प्रकाश उत्सव अज पटना स्थित तख्त श्री हरिमंदर साहिब विखे शुरू होया। अज विश्व ब्रेल दिवस मनाया जा रहा है। ਅਤੇ ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਕੀਤਾ ਪ੍ਰਭਾਵਿਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪਿੰਡਾਂ ਨੂੰ ਵਿਕਾਸ ਅਤੇ ਮੌਕਿਆਂ ਦੇ ਜੀਵੰਤ ਕੇਂਦਰਾਂ ਵਿਚ ਬਦਲ ਕੇ ਗ੍ਰਾਮੀਣ ਭਾਰਤ ਨੂੰ ਸਸ਼ਕਤ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਜ਼ੋਰ ਦਿੱਤੈ। ਨਵੀਂ ਦਿੱਲੀ ਚ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸਾਲ 2014 ਤੋਂ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਇਕ ਸਨਮਾਨਯੋਗ ਜੀਵਨ ਪ੍ਰਦਾਨ ਕਰਨ ਦੀ ਤਰਜੀਹ ਤੇ ਕੰਮ ਕਰ ਰਹੀ ਹੈ।
ਗਾਂਵ ਕੇ ਲੋਕੋਂ ਕੋ ਗਰਿਮਾਪੂਰਨ ਜੀਵਨ ਦੇਣਾ ਯੇ ਮੇਰੀ ਸਰਕਾਰ ਕੀ ਪ੍ਰਾਥਮਿਕਤਾ ਹੈ। ਹਮਾਰਾ ਵਿਜ਼ਨ ਹੈ ਭਾਰਤ ਕੇ ਗਾਂਵ ਕੇ ਲੋਕ ਸਸ਼ਕਤ ਬਣੇ, ਉਨ੍ਹੇ ਪਲਾਇਨ ਨਾ ਕਰਨਾ ਪੜੇ, ਔਰ ਇਸ ਲਈ ਹਮਨੇ ਗਾਂਵ ਗਾਂਵ ਮੇਂ ਮੂਲਭੂਤ ਸੁਵਿਧਾਓਂ ਕੀ ਗਾਰੰਟੀ ਕਾ ਅਭਿਆਨ ਚਲਾਇਆ।
ਸ੍ਰੀ ਮੋਦੀ ਨੇ ਦਸਿਆ ਕਿ ਪੇਂਡੂ ਸਮਾਜ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ 3,00,000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ ਸਮੇਤ ਸਰਕਾਰ ਦੇ ਸਾਰੇ ਉਪਰਾਲਿਆਂ ਦਾ ਉਦੇਸ਼ ਪੇਂਡੂ ਖੇਤਰਾਂ ਦੇ ਲਾਭ ਅਤੇ ਵਿਕਾਸ ਹੈ। ਉਨੂਾ ਕਿਹਾ ਕਿ ਲੱਖਾਂ ਪਿੰਡਾਂ ਵਿਚ ਪੀਣ ਵਾਲਾ ਸਾਫ਼ ਪਾਣੀ ਹਰ ਘਰ ਵਿਚ ਪਹੁੰਚ ਰਿਹਾ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਉਨੂਾ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵਧੀਆ ਡਾਕਟਰਾਂ ਤੇ ਹਸਪਤਾਲਾਂ ਨੂੰ ਪਿੰਡਾਂ ਨਾਲ ਜੋੜਿਆ, ਜਿਸ ਨਾਲ ਟੈਲੀ ਮੈਡੀਸਨ ਦਾ ਲਾਭ ਲਿਆ ਜਾ ਸਕੇ।
ਸਾਥੀਓ, ਅੱਜ 1.5 ਲੱਖ ਸੇ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰੋਂ ਮੈਂ ਲੋਗੋਂ ਕੋ ਸਵਾਸਥ ਸੇਵਾਓਂ ਕੇ ਬਿਹਤਰ ਵਿਕਲਪ ਮਿਲ ਰਹੇ ਹੈ। हमने डिजिटल टेक्नोलॉजी की मदद से देश के बेस्ट डॉक्टर्स और हॉस्पिटल को भी गांवों से जोड़ा है, टेली मेडिसिन का लाभ लिया है। ग्रामीण इलाकों में करोड़ों लोग ई संजीवनी के माध्यम से टेली मेडिसिन का लाभ उठा चुके हैं।
ਉਨਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਨੇ ਪੇਂਡੂ ਆਬਾਦੀ ਦੇ ਹਰ ਵਰਗ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਨੇ ਅਤੇ ਫੈਸਲੇ ਵੀ ਲਏ ਨੇ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਸਿਰਫ 2 ਤੋਂ 3 ਦਿਨ ਪਹਿਲਾਂ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ 1 ਸਾਲ ਹੋਰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਮੌਕੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵੀ ਮੌਜੂਦ ਰਹੇ। ਇਸ ਮੌਕੇ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ,
माननीय प्रधानमंत्री जी, आपके डायरेक्शन को लेकर के हम ग्रामीण क्षेत्र उन्नति के लिए काम कर रहे हैं। आप 4 वर्ग बोल रहे हैं, गरीब, युवा, किसान और नारी, उनके आर्थिक प्रगति के लिए आपने बहुत काम कर रहे हैं।
ਇਹ ਮਹਾਉਤਸਵ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਗਿਐ ਅਤੇ 9 ਜਨਵਰੀ ਤੱਕ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ। ਇਸ ਦਾ ਥੀਮ ਵਿਕਸਿਤ ਭਾਰਤ 2047 ਲਈ ਲਚਕੀਲੇ ਪੇਂਡੂ ਭਾਰਤ ਦਾ ਨਿਰਮਾਣ ਹੈ। ਇਸ ਮਹਾਉਤਸਵ ਤਹਿਤ ਉਦਮਤਾ ਦੁਆਰਾ ਪੇਂਡੂ ਔਰਤਾਂ ਨੂੰ ਸਸ਼ਕਤ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹੈ। ਭਾਰਤ ਵਿਚ ਦੇਹਾਤੀ ਗਰੀਬੀ ਦਰ ਵਿੱਤੀ ਸਾਲ 2011-12 ਚ 25.7 ਫੀਸਦ ਸੀ, ਜੋ ਵਿੱਤੀ ਸਾਲ 2023-24 ਚ ਜ਼ਿਕਰਯੋਗ ਰੂਪ ਨਾਲ ਘਟ ਕੇ 4.86 ਫੀਸਦ ਰਹਿ ਗਈ ਹੈ। ਭਾਰਤੀ ਸਟੇਟ ਬੈਂਕ ਦੇ ਖਪਤ ਖਰਚ ਸਰਵੇਖਣ ਉਤੇ ਖੋਜ ਮੁਤਾਬਕ ਪਿਛਲੇ 12 ਸਾਲਾਂ ਚ ਸ਼ਹਿਰੀ ਗਰੀਬੀ 13.7 ਫੀਸਦ ਤੋਂ ਘਟ ਕੇ 4.09 ਫੀਸਦ ਰਹਿ ਗਈ ਹੈ। ਭਾਰਤੀ ਸਟੇਟ ਬੈਂਕ ਦੀ ਇਹ ਖੋਜ ਦਰਸਾਉਂਦੀ ਹੈ ਕਿ ਦੇਹਾਤੀ ਗਰੀਬੀ ਚ ਤੇਜ਼ੀ ਨਾਲ ਗਿਰਾਵਟ ਕਾਰਨ, ਸਰਕਾਰੀ ਸਹਾਇਤਾ ਕਾਰਨ ਕਮਜ਼ੋਰ ਵਰਗਾਂ ਚ ਖਪਤ ਚ ਵਾਧਾ ਏ। ਖੋਜ ਵਿਚ ਇਹ ਵੀ ਪਾਇਆ ਗਿਐ ਕਿ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਚ ਵਾਧਾ ਨਾ ਸਿਰਫ਼ ਖੁਰਾਕੀ ਖਰਚਿਆਂ ਨੂੰ ਪ੍ਰਭਾਵਿਤ ਕਰਦੈ, ਸਗੋਂ ਕੋਲ ਖਰਚੇ ਨੂੰ ਵੀ ਪ੍ਰਭਾਵਿਤ ਕਰਦੈ। ਖੋਜ ਮੁਤਾਬਕ ਸ਼ਹਿਰੀ ਗਰੀਬੀ ਹੋਰ ਘਟ ਸਕਦੀ ਏ। ਸਮੁੱਚੇ ਪੱਧਰ ਤੇ ਭਾਰਤ ਵਿਚ ਗਰੀਬੀ ਦੀ ਦਰ ਹੁਣ 4% ਤੋਂ 4.5 ਫੀਸਦ ਦੇ ਵਿਚਕਾਰ ਹੋ ਸਕਦੀ ਏ। ਗ੍ਰਾਮੀਣ ਅਤੇ ਸ਼ਹਿਰੀ ਮਹੀਨੇਵਾਰ ਪ੍ਰਤੀ ਵਿਅਕਤੀ ਖਰਚ ਵਿਚਕਾਰ ਪਾੜਾ ਹੁਣ ਘਟ ਕੇ 69.7% ਰਹਿ ਗਿਆ। ਇਹ ਸੁਧਾਰ ਮੁੱਖ ਤੌਰ ਤੇ ਸਰਕਾਰੀ ਪਹਿਲਕਦਮੀਆਂ ਜਿਵੇਂ ਕਿ ਸਿੱਧੇ ਲਾਭ ਦੇ ਤਬਾਦਲੇ, ਦਿਹਾਤੀ ਬੁਨਿਆਦੀ ਢਾਂਚੇ ਦਾ ਵਿਕਾਸ, ਕਿਸਾਨਾਂ ਦੀ ਆਮਦਨ ਚ ਵਾਧਾ ਤੇ ਦਿਹਾਤੀ ਜੀਵਨ ਚ ਮਹੱਤਵਪੂਰਨ ਸੁਧਾਰ ਦਾ ਕਾਰਨ ਹੈ। ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 358ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰਕਾਸ਼ ਉਤਸਵ ਅੱਜ ਸਵੇਰੇ ਬਿਹਾਰ ਦੇ ਪਟਨਾ ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋ ਗਿਆ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਖਾਲਸਾ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ। ਸਮਾਗਮਾਂ ਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤਾਂ ਪਟਨਾ ਸਾਹਿਬ ਪਹੁੰਚ ਰਹੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUJalandhar। ਅੱਜ ਵਿਸ਼ਵ ਬ੍ਰੇਲ ਦਿਵਸ ਮਨਾਇਆ ਜਾ ਰਿਹੈ। ਇਹ ਦਿਹਾੜਾ ਹਰ ਸਾਲ ਨੇਤਰਹੀਨ ਤੇ ਅੰਸ਼ਕ ਤੌਰ ਤੇ ਨੇਤਰਹੀਣ ਲੋਕਾਂ ਲਈ ਸੰਚਾਰ ਦੇ ਸਾਧਨ ਵਜੋਂ ਬ੍ਰੇਲ ਦੀ ਮਹੱਤਤਾ ਬਾਰੇ ਜਾਗਰੂਕਤਾ ਲਿਆਉਣ ਲਈ ਮਨਾਇਆ ਜਾਂਦਾ ਹੈ। ਸਾਲ 2018 ਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਬ੍ਰੇਲ ਪ੍ਰਣਾਲੀ ਦੇ ਵਿਚਕਾਰ ਲੂਈ ਬ੍ਰੇਲ ਦੇ ਜਨਮ ਦਿਨ ਦੇ ਮੌਕੇ ਤੇ 4 ਜਨਵਰੀ ਨੂੰ ਵਿਸ਼ਵ ਬ੍ਰੇਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਨੇਤਰਹੀਣ ਲੋਕ ਕਿਤਾਬਾਂ ਤੇ ਰਸਾਲੇ ਪੜ੍ਹਨ ਲਈ ਬ੍ਰੇਲ ਦੀ ਵਰਤੋਂ ਕਰਦੇ ਨੇ। ਭਾਰਤ ਵਿਚ ਸਰਕਾਰ ਨੇ ਨੇਤਰਹੀਣ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸਿੱਖਿਆ, ਰੁਜ਼ਗਾਰ ਤੇ ਸਮੁੱਚੀ ਭਲਾਈ ਲਈ ਸਸ਼ਕਤ ਕਰਨ ਵਾਸਤੇ ਕਈ ਕਦਮ ਚੁੱਕੇ ਨੇ। ਇਸ ਮੌਕੇ ਨੇਤਰਹੀਣ ਵਿਅਕਤੀਆਂ ਬਾਰੇ ਰਾਸ਼ਟਰੀ ਐਸੋਸੀਏਸ਼ਨ ਨੇ ਨਵੀਂ ਦਿੱਲੀ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਸ ਕੇ ਰੁੰਗਟਾ ਨੇ ਕਿਹਾ ਕਿ ਬ੍ਰੇਲ ਲਿਪੀ ਨੂੰ ਸਾਰਿਆਂ ਵਾਸਤੇ ਪਹੁੰਚਯੋਗ ਬਣਾਉਣ ਲਈ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬ੍ਰੇਲ ਲਿਪੀ ਨਾਲ ਹੀ ਨੇਤਰਹੀਣ ਵੀ ਸਨਮਾਨਯੋਗ ਜੀਵਨ ਬਤੀਤ ਕਰ ਸਕਦੇ ਨੇ। ਵਿਸ਼ਵ ਬ੍ਰੇਲ ਦਿਵਸ ਦੇ ਮੌਕੇ ਤੇ ਦੇਸ਼ ਭਰ ਦੇ ਨੇਤਰਹੀਣ ਵਿਦਿਆਰਥੀਆਂ ਲਈ ਵੱਖ ਵੱਖ ਰਾਸ਼ਟਰੀ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ। ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ। ਸੰਘਣੀ ਧੁੰਦ ਨੇ ਅੱਜ ਤੜਕੇ ਖੇਤਰ ਨੂੰ ਢੱਕ ਦਿੱਤਾ, ਜਿਸ ਨਾਲ ਕਈ ਖੇਤਰਾਂ ਚ ਦਿਖਤਾ ਘੱਟ ਕੇ ਸਿਫ਼ਰ ਹੋ ਗਈ ਅਤੇ ਉਡਾਨਾਂ ਤੇ ਰੇਲ ਗੱਡੀਆਂ ਦੇ ਸੰਚਾਲਨ ਵਿਚ ਵੀ ਵਿਘਨ ਪੈ ਰਿਹੈ। ਉਧਰ ਦਿੱਲੀ NCR ਚ ਅੱਜ ਸਵੇਰੇ 7 ਵਜੇ ਤੱਕ ਹਵਾ ਦੀ ਗੁਣਵੱਤਾ 385 AQI ਨਾਲ ਬਹੁਤ ਖਰਾਬ ਸ਼੍ਰੇਣੀ ਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਹਿਰ ਦੇ ਕੁਝ ਖੇਤਰਾਂ ਚ AQI 400 ਦੇ ਗੰਭੀਰ ਸ਼੍ਰੇਣੀ ਦੇ ਅੰਕੜੇ ਨੂੰ ਪਾਰ ਕਰ ਗਿਐ। ਪੰਜਾਬ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤੇ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਔਰਤਾਂ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ। ਗ੍ਰਿਫ਼ਤਾਰ ਵਿਅਕਤੀਆਂ ਵਿਚ ਗਿਰੋਹ ਦਾ ਮੁੱਖ ਸਰਗਣਾ ਵੀ ਸ਼ਾਮਲ ਹੈ, ਜਿਸ ਦੀ ਪਛਾਣ ਅਜਨਾਲਾ ਦੇ ਪਿੰਡ ਝੰਜੋਟੀ ਵਾਸੀ ਮਨਜੀਤ ਸਿੰਘ ਉਰਫ ਭੋਲਾ ਵਜੋਂ ਹੋਈ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 2 ਕਿਲੋ 19 ਗ੍ਰਾਮ ਹੈਰੋਇਨ, 3 ਅਤਿਆਧੁਨਿਕ ਪਿਸਤੌਲ ਅਤੇ 2,60,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਮੁਖੀ ਨੇ ਦਸਿਆ ਕਿ ਗਿਰੋਹ ਦਾ ਸਰਗਨਾ ਮਨਜੀਤ ਉਰਫ ਭੋਲਾ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿਚ ਸੀ ਅਤੇ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ। ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਭਾਰਤੀ ਮੂਲ ਦੇ ਸੁਹਾ ਸੁਬਰਾਮਨਿਅਮ ਨੇ ਕੱਲ 119ਵੀਂ ਅਮਰੀਕੀ ਕਾਂਗਰਸ ਵਿਚ ਸਹੁੰ ਚੁੱਕੀ। ਉਹ ਵਰਜੀਨੀਆ ਦੇ 10ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਭਾਰਤੀ ਅਮਰੀਕੀ ਤੇ ਦੱਖਣੀ ਏਸ਼ੀਆਈ ਨੇ। ਸੁਬਰਾਮਨਿਅਮ ਅਮਰੀਕੀ ਸੰਸਦ ਵਿਚ ਭਾਰਤੀ ਮੂਲ ਦੇ 6ਵੇਂ ਮੈਂਬਰ ਬਣ ਗਏ ਨੇ। ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਪੱਟੀ ਵਿਚ ਪੂਰਨ ਜੰਗਬੰਦੀ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਦੋਹਾ ਕਤਰ ਵਿਚ ਇਜ਼ਰਾਈਲ ਨਾਲ ਅਸਿੱਧੀ ਗੱਲਬਾਤ ਸ਼ੁਰੂ ਹੋ ਗਈ ਹੈ। ਇਕ ਪ੍ਰੈਸ ਬਿਆਨ ਚ ਹਮਾਸ ਨੇ ਕਿਹੈ ਕਿ ਗੱਲਬਾਤ ਦਾ ਤਾਜ਼ਾ ਦੌਰ ਇਕ ਵਿਆਪਕ ਤੇ ਅਸਥਾਈ ਜੰਗਬੰਦੀ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਤੇ ਕੇਂਦਰਿਤ ਹੋਵੇਗਾ। ਬੇਘਰ ਫਲਸਤੀਨੀਆਂ ਦੀ ਸੁਰੱਖਿਆ ਤੇ ਤੁਰੰਤ ਵਾਪਸੀ ਦੀ ਗੱਲਬਾਤ ਦਾ ਟੀਚਾ ਰਹੇਗੀ। ਹਾਕੀ ਇੰਡੀਆ ਲੀਗ ਵਿਚ ਅੱਜ ਸਟਰੈਚੀ ਰਾਤ ਬੰਗਾਲ ਟਾਈਗਰਸ ਦਾ ਸਾਹਮਣਾ ਦਿੱਲੀ SG ਪਾਈਪਰਸ ਨਾਲ ਹੋਵੇਗਾ। ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਇਕ ਹੋਰ ਮੈਚ ਵਿਚ ਹੈਦਰਾਬਾਦ ਤੂਫਾਨ ਦਾ ਸਾਹਮਣਾ ਗੋਨਾਸਿਕਾ ਨਾਲ ਹੋਵੇਗਾ। ਇਹ ਮੈਚ ਰਾਤ 8:15 ਤੋਂ ਖੇਡਿਆ ਜਾਵੇਗਾ। ਦੋਵੇਂ ਮੈਚ ਰਾਉਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਚ ਹੋਣਗੇ। ਇਸ ਤੋਂ ਪਹਿਲਾਂ ਬੀਤੀ ਰਾਤ ਤਾਮਿਲਨਾਡੂ ਡਰੈਗਨਸ ਨੇ ਵੇਦਾਂਤਾ ਕਲਿੰਗਾ ਲਾਂਸਰਸ ਨੂੰ 6-5 ਨਾਲ ਹਰਾਇਆ। ਟੈਨਿਸ ਵਿਚ ਭਾਰਤ ਦੇ ਸੁਮਿਤ ਨਾਗਲ ਨੇ ਅੱਜ ਆਕਲੈਂਡ ਵਿਚ ASB ਕਲਾਸਿਕ ਟੂਰਨਾਮੈਂਟ ਦੇ ਮਰਦਾਂ ਦੇ ਸਿੰਗਲਜ਼ ਕੁਆਲੀਫਾਇਰ ਚ ਨਿਊਜ਼ੀਲੈਂਡ ਦੇ ਅਲੈਕਸੈਂਡਰ ਕਲਿੰਟਚਾਰੋਵ ਨੂੰ ਹਰਾਇਆ ਏ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਚ ਗ੍ਰਾਮੀਣ ਭਾਰਤ ਮਹੋਤਸਵ 2025 ਦਾ ਕੀਤਾ ਉਦਘਾਟਨ। ਕਿਹਾ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਇਕ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਦੀ ਤਰਜੀਹ ਤੇ ਕਰ ਰਹੀ ਹੈ ਕੰਮ। ਭਾਰਤ ਵਿਚ ਦਿਹਾਤੀ ਗਰੀਬੀ ਦਰ ਵਿੱਤੀ ਸਾਲ 2011-12 ਚ 25.7% ਦੇ ਮੁਕਾਬਲੇ ਵਿੱਤੀ ਸਾਲ 2023-24 ਚ ਘੱਟ ਕੇ 4.86% ਹੋਈ। ਅੱਜ ਵਿਸ਼ਵ ਬ੍ਰੇਲ ਦਿਵਸ ਮਨਾਇਆ ਜਾ ਰਿਹੈ। ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 358ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਰੋਜ਼ਾ ਪ੍ਰਕਾਸ਼ ਉਤਸਵ ਅੱਜ ਪਟਨਾ ਸਥਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋਇਆ ਅਤੇ ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਕੀਤਾ ਪ੍ਰਭਾਵਿਤ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20। ਨਮਸਕਾਰ।